ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਮੌਸਮ ਬਦਲ ਰਿਹਾ ਹੈ, ਇਸ ਵਾਰ ਗਰਮੀ ਵੀ ਬਹੁਤ ਰਹੀ, ਪਰ ਚੰਗਾ ਹੋਇਆ ਕਿ ਵਰਖਾ ਰੁੱਤ ਸਮੇਂ ਤੇ ਆਪਣੇ ਨਕਸ਼ੇ ਕਦਮ ਤੇ ਅੱਗੇ ਵਧ ਰਹੀ ਹੈ। ਦੇਸ਼ ਦੇ ਕਈ ਭਾਗਾਂ ਵਿੱਚ ਚਮਾਚਮ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਬਾਰਿਸ਼ ਦੇ ਬਾਅਦ ਠੰਡੀਆਂ ਹਵਾਵਾਂ ਵਿੱਚ ਪਿਛਲੇ ਦਿਨਾਂ ਦੀ ਗਰਮੀ ਤੋਂ ਰਾਹਤ ਦਾ ਅਨੁਭਵ ਹੋ ਰਿਹਾ ਅਤੇ ਅਸੀਂ ਸਭ ਨੇ ਵੇਖਿਆ ਕਿ ਜੀਵਨ ਵਿੱਚ ਕਿੰਨੀ ਹੀ ਆਪਾਤਾਪੀ ਹੋਵੇ, ਕਿੰਨਾ ਹੀ ਤਣਾਅ ਹੋਵੇ, ਨਿੱਜੀ ਜੀਵਨ ਹੋਵੇ, ਸਾਰਵਜਨਿਕ ਜੀਵਨ ਹੋਵੇ, ਬਾਰਿਸ਼ ਦਾ ਆਗਮਨ ਹੀ ਸਾਡੀ ਮਨੋਦਸ਼ਾ ਨੂੰ ਵੀ ਬਦਲ ਦਿੰਦਾ ਹੈ। ਅੱਜ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦੇਸ਼ ਦੇ ਕਈ ਭਾਗਾਂ ਵਿੱਚ ਬਹੁਤ ਹੀ ਸ਼ਰਧਾ ਅਤੇ ਉਲਾਸਪੂਰਵਕ ਦੇਸ਼ਵਾਸੀ ਮਨਾਉਂਦੇ ਨੇ। ਹੁਣ ਤਾਂ ਵਿਸ਼ਵ ਦੇ ਵੀ ਕੁਝ ਭਾਗਾਂ ਵਿੱਚ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦਾ ਉਤਸਵ ਆਯੋਜਿਤ ਹੁੰਦਾ ਹੈ ਅਤੇ ਭਗਵਾਨ ਜਗਨਨਾਥ ਜੀ ਦੇ ਨਾਲ ਦੇਸ਼ ਦਾ ਗਰੀਬ ਜੁੜਿਆ ਹੈ। ਜਿਨ੍ਹਾਂ ਲੋਕਾਂ ਨੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਦਾ ਅਧਿਐਨ ਕੀਤਾ ਹੋਵੇਗਾ, ਉਹਨਾਂ ਵੇਖਿਆ ਹੋਵੇਗਾ ਕਿ ਭਗਵਾਨ ਜਗਨਨਾਥ ਜੀ ਦਾ ਮੰਦਿਰ, ਉਸ ਦੀਆਂ ਪਰੰਪਰਾਵਾਂ ਦੀ ਉਹ ਬਹੁਤ ਤਾਰੀਫ ਕਰਦੇ ਸਨ, ਕਿਉਂਕਿ ਉਸ ਵਿੱਚ ਸਮਾਜਿਕ ਨਿਆਂ, ਸਮਾਜਿਕ ਬਰਾਬਰੀ ਸ਼ਾਮਿਲ ਸੀ। ਭਗਵਾਨ ਜਗਨਨਾਥ ਗਰੀਬਾਂ ਦੇ ਦੇਵਤਾ ਨੇ, ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਸ਼ਬਦ ਹੈ ਜਗਰਨੌਟ, ਅਤੇ ਉਸ ਦਾ ਮਤਲਬ ਹੁੰਦਾ ਹੈ ਐਸਾ ਵਿਸ਼ਾਲ ਰੱਥ ਜਿਸ ਨੂੰ ਕੋਈ ਰੋਕ ਨਹੀਂ ਸਕਦਾ। ਅਤੇ ਇਸ ਜਗਰਨੌਟ ਦੇ ਡਿਕਸ਼ਨਰੀ ਮੀਨਿੰਗ 'ਚ ਵੀ ਇਹੀ ਪਾਇਆ ਜਾਂਦਾ ਹੈ ਕਿ ਜਗਨਨਾਥ ਦੇ ਰੱਥ ਵਿੱਚੋਂ ਹੀ ਇਹ ਸ਼ਬਦ ਉਪਜਿਆ ਹੈ। ਅਤੇ ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਦੁਨੀਆ ਨੇ ਵੀ ਜਗਨਨਾਥ ਦੀ ਇਸ ਯਾਤਰਾ ਦੀ ਆਪੋ ਆਪਣੇ ਤਰੀਕੇ ਨਾਲ ਕਿਸ ਤਰ੍ਹਾਂ ਮਹਾਨਤਾ ਸਵੀਕਾਰ ਕੀਤੀ ਹੈ। ਭਗਵਾਨ ਜਗਨਨਾਥ ਜੀ ਦੀ ਯਾਤਰਾ ਦੇ ਮੌਕੇ 'ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦੇਣਾ ਅਤੇ ਭਗਵਾਨ ਜਗਨਨਾਥ ਜੀ ਦੇ ਸ਼ੁਭ ਚਰਨਾਂ ਵਿੱਚ ਪ੍ਰਣਾਮ ਵੀ ਕਰਦਾ। ਭਾਰਤ ਦੀ ਵਿਭਿੰਨਤਾ ਇਹ ਇਸ ਦੀ ਵਿਸ਼ੇਸ਼ਤਾ ਵੀ ਹੈ, ਭਾਰਤ ਦੀ ਵਿਭਿੰਨਤਾ ਇਹ ਭਾਰਤ ਦੀ ਸ਼ਕਤੀ ਵੀ ਹੈ। ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰੀ ਇਬਾਦਤ ਵਿੱਚ ਪਵਿੱਤਰ ਭਾਵਨਾ ਨਾਲ ਮਨਾਇਆ। ਹੁਣ ਈਦ ਦਾ ਤਿਉਹਾਰ ਹੈ, ਈਦ ਉਲ ਫਿਤਰ ਦੇ ਇਸ ਮੌਕੇ 'ਤੇ ਮੇਰੇ ਵੱਲੋਂ ਸਭ ਨੂੰ ਈਦ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਰਮਜ਼ਾਨ ਮਹੀਨਾ ਪੁੰਨਦਾਨ ਦਾ ਮਹੀਨਾ ਹੈ, ਖੁਸ਼ੀਆਂ ਨੂੰ ਵੰਡਣ ਦਾ ਮਹੀਨਾ ਹੈ, ਅਤੇ ਜਿੰਨੀਆਂ ਖੁਸ਼ੀਆਂ ਵੰਡਦੇ ਹਾਂ ਉਨੀਆਂ ਖੁਸ਼ੀਆਂ ਵੱਧਦੀਆਂ ਨੇ। ਆਓ ਅਸੀਂ ਸਭ ਮਿਲ ਕੇ ਇਹਨਾਂ ਪਵਿੱਤਰ ਉਤਸਵਾਂ ਤੋਂ ਪ੍ਰੇਰਣਾ ਲੈ ਕੇ ਖੁਸ਼ੀਆਂ ਦੇ ਖਜ਼ਾਨਿਆਂ ਨੂੰ ਵੰਡਦੇ ਚੱਲੀਏ, ਦੇਸ਼ ਨੂੰ ਅੱਗੇ ਵਧਾਉਂਦੇ ਚੱਲੀਏ। ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਮੁਬਾਰਕਪੁਰ ਪਿੰਡ ਦੀ ਇੱਕ ਬੜੀ ਪ੍ਰੇਰਕ ਘਟਨਾ ਮੇਰੇ ਸਾਹਮਣੇ ਆਈ। ਕਰੀਬ 3,500 ਮੁਸਲਮਾਨ ਭਾਈ ਭੈਣਾਂ ਦੇ ਪਰਿਵਾਰ ਉੱਥੇ ਉਸ ਛੋਟੇ ਜਿਹੇ ਪਿੰਡ ਵਿੱਚ ਵੱਸਦੇ ਨੇ। ਇੱਕ ਪ੍ਰਕਾਰ ਨਾਲ ਜ਼ਿਆਦਾ ਆਬਾਦੀ ਸਾਡੇ ਮੁਸਲਿਮ ਪਰਿਵਾਰ ਦੇ ਭਾਈਆਂ ਭੈਣਾਂ ਦੀ ਹੈ। ਇਸ ਰਮਜ਼ਾਨ ਦੇ ਅੰਦਰ ਪਿੰਡ ਵਾਲਿਆਂ ਨੇ ਮਿਲ ਕੇ ਸ਼ੌਚਾਲਿਆ ਬਣਾਉਣ ਦਾ ਨਿਰਣਾ ਲਿਆ ਅਤੇ ਇਸ ਵਿਅਕਤੀਗਤ ਸ਼ੌਚਾਲਿਆ ਦੇ ਅੰਦਰ ਸਰਕਾਰ ਦੀ ਤਰਫੋਂ ਵੀ ਸਹਾਇਤਾ ਮਿਲਦੀ ਹੈ ਅਤੇ ਉਸ ਸਹਾਇਤਾ ਦੀ ਰਾਸ਼ੀ ਕਰੀਬ 17 ਲੱਖ ਰੁਪਈਏ ਉਹਨਾਂ ਨੂੰ ਦਿੱਤੀ ਗਈ। ਤੁਹਾਨੂੰ ਜਾਣ ਕੇ ਸੁਖਦ ਹੈਰਾਨੀ ਵੀ ਹੋਏਗੀ, ਆਨੰਦ ਹੋਏਗਾ। ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਉੱਥੇ ਸਾਡੇ ਸਾਰੇ ਮੁਸਲਮਾਨ ਭਾਈਆਂ ਭੈਣਾਂ ਨੇ ਇਹ 17 ਲੱਖ ਰੁਪਈਆ ਵਾਪਸ ਮੋੜ ਦਿੱਤਾ ਅਤੇ ਇਹ ਕਿਹਾ ਕਿ ਅਸੀਂ, ਸਾਡਾ ਸ਼ੌਚਾਲਿਆ ਸਾਡੀ ਮਿਹਨਤ ਨਾਲ, ਸਾਡੇ ਪੈਸਿਆਂ ਨਾਲ ਬਣੇਗਾ। ਇਹ 17 ਲੱਖ ਰੁਪਏ ਤੁਸੀਂ ਪਿੰਡ ਦੀਆਂ ਹੋਰ ਸੁਵਿਧਾਵਾਂ 'ਤੇ ਖਰਚ ਕਰ ਦਿਓ। ਮੈਂ ਮੁਬਾਰਕਪੁਰ ਦੇ ਸਾਰੇ ਪਿੰਡ ਵਾਸੀਆਂ ਨੂੰ ਰਮਜ਼ਾਨ ਦੇ ਇਸ ਪਵਿੱਤਰ ਮੌਕੇ ਨੂੰ ਸਮਾਜ ਦੀ ਭਲਾਈ ਦੇ ਮੌਕੇ ਵਿੱਚ ਬਦਲਣ ਦੇ ਲਈ ਵਧਾਈ ਦੇਣਾ। ਉਹਨਾਂ ਦੀ ਇੱਕ ਇੱਕ ਚੀਜ਼ ਬੜੀ ਹੀ ਪ੍ਰੇਰਕ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਮੁਬਾਰਕਪੁਰ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰ ਦਿੱਤਾ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ 3 ਪ੍ਰਦੇਸ਼ ਅਜਿਹੇ ਨੇ, ਸਿੱਕਮ, ਹਿਮਾਚਲ ਅਤੇ ਕੇਰਲ, ਜੋ ਪਹਿਲਾਂ ਹੀ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਐਲਾਨੇ ਜਾ ਚੁੱਕੇ ਨੇ। ਇਸ ਹਫ਼ਤੇ ਉੱਤਰਾਖੰਡ ਅਤੇ ਹਰਿਆਣਾ ਵੀ ODF ਐਲਾਨੇ ਗਏ। ਮੈਂ ਇਹਨਾਂ 5 ਰਾਜਾਂ ਦੇ ਪ੍ਰਸ਼ਾਸਨ ਨੂੰ, ਸ਼ਾਸਨ ਨੂੰ ਅਤੇ ਜਨਤਾ ਜਨਾਰਦਨ ਨੂੰ ਵਿਸ਼ੇਸ਼ ਰੂਪ ਵਿੱਚ ਧੰਨਵਾਦ ਦਿੰਦਾ ਇਸ ਕੰਮ ਨੂੰ ਸੰਪੂਰਨ ਕਰਨ ਦੇ ਲਈ। ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਵਿਅਕਤੀ ਦੇ ਜੀਵਨ ਵਿੱਚ, ਸਮਾਜ ਦੇ ਜੀਵਨ ਵਿੱਚ ਕੁਝ ਵੀ ਚੰਗਾ ਕਰਨਾ ਹੋਵੇ ਤਾਂ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ। ਜੇ ਸਾਡੀ ਹੈਂਡਰਾਈਟਿੰਗ ਖਰਾਬ ਹੈ, ਜੇ ਉਸਨੂੰ ਠੀਕ ਕਰਨਾ ਹੈ ਤਾਂ ਲੰਮੇ ਸਮੇਂ ਤੱਕ ਬਹੁਤ ਜਾਗਰੂਕ ਰਹਿ ਕੇ ਯਤਨ ਕਰਨਾ ਪੈਂਦਾ ਹੈ, ਤਾਂ ਜਾ ਕੇ ਸਰੀਰ ਦੀ, ਮਨ ਦੀ ਆਦਤ ਬਦਲਦੀ ਹੈ। ਸਵੱਛਤਾ ਦਾ ਵੀ ਵਿਸ਼ਾ ਇੱਦਾਂ ਦਾ ਹੀ ਹੈ। ਅਜਿਹੀਆਂ ਬੁਰੀਆਂ ਆਦਤਾਂ ਸਾਡੇ ਸੁਭਾਅ ਦਾ ਹਿੱਸਾ ਬਣ ਗਈਆਂ ਨੇ, ਸਾਡੀਆਂ ਆਦਤਾਂ ਦਾ ਹਿੱਸਾ ਬਣ ਗਈਆਂ ਨੇ। ਇਹਨਾਂ ਤੋਂ ਮੁਕਤੀ ਪਾਉਣ ਲਈ ਲਗਾਤਾਰ ਰੂਪ ਵਿੱਚ ਸਾਨੂੰ ਯਤਨ ਕਰਨਾ ਹੀ ਹੋਏਗਾ, ਹਰ ਕਿਸੇ ਦਾ ਧਿਆਨ ਖਿੱਚਣਾ ਹੀ ਪਏਗਾ, ਚੰਗੀਆਂ ਪ੍ਰੇਰਣਾਦਾਇਕ ਘਟਨਾਵਾਂ ਨੂੰ ਯਾਦ ਵੀ ਕਰਨਾ ਪਏਗਾ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਸਵੱਛਤਾ ਇਹ ਸਰਕਾਰੀ ਕਾਰਜਕ੍ਰਮ ਨਹੀਂ ਰਿਹਾ, ਇਹ ਜਨ ਸਮਾਜ ਦਾ, ਆਮ ਵਿਅਕਤੀ ਦਾ ਇੱਕ ਅੰਦੋਲਨ ਬਣਦਾ ਜਾ ਰਿਹਾ ਹੈ। ਅਤੇ ਸ਼ਾਸਨ ਵਿੱਚ ਬੈਠੇ ਹੋਏ ਲੋਕ ਵੀ ਜਦੋਂ ਲੋਕਾਂ ਦੀ ਹਿੱਸੇਦਾਰੀ ਨਾਲ ਇਸ ਕੰਮ ਨੂੰ ਅੱਗੇ ਵਧਾਉਂਦੇ ਨੇ ਤਾਂ ਕਿੰਨੀ ਤਾਕਤ ਵੱਧ ਜਾਂਦੀ ਹੈ। ਪਿਛਲੇ ਦਿਨਾਂ ਵਿੱਚ ਇੱਕ ਬਹੁਤ ਹੀ ਉੱਤਮ ਘਟਨਾ ਮੇਰੇ ਧਿਆਨ ਵਿੱਚ ਆਈ, ਜੋ ਮੈਂ ਤੁਹਾਡੇ ਸਾਹਮਣੇ ਜ਼ਰੂਰ ਕਹਿਣਾ ਚਾਹਾਂਗਾ। ਇਹ ਘਟਨਾ ਹੈ ਆਂਧਰ ਪ੍ਰਦੇਸ਼ ਦੇ ਵਿਜੇ ਨਗਰਮ ਜ਼ਿਲ੍ਹੇ ਦੀ। ਉੱਥੋਂ ਦੇ ਪ੍ਰਸ਼ਾਸਨ ਨੇ ਜਨ ਭਾਗੀਦਾਰੀ ਵਿੱਚ ਇੱਕ ਵੱਡਾ ਕੰਮ ਹੱਥ ਵਿੱਚ ਲਿਆ। 10 ਮਾਰਚ ਸਵੇਰੇ 6 ਵਜੇ ਤੋਂ ਲੈ ਕੇ 14 ਮਾਰਚ ਸਵੇਰੇ 10 ਵਜੇ ਤੱਕ 100 ਘੰਟੇ ਦਾ ਨੌਨ ਸਟੋਪ ਅਭਿਆਨ। ਅਤੇ ਟੀਚਾ ਕੀ ਸੀ? 100 ਘੰਟੇ ਵਿੱਚ 71 ਪਿੰਡ ਪੰਚਾਇਤਾਂ ਵਿੱਚ 10,000 ਘਰੇਲੂ ਸ਼ੌਚਾਲਿਆ ਬਣਾਉਣਾ। ਅਤੇ ਮੇਰੇ ਪਿਆਰੇ ਦੇਸ਼ ਵਾਸੀਓ, ਤੁਸੀਂ ਜਾਣ ਕੇ ਖੁਸ਼ ਹੋ ਜਾਓਗੇ ਕਿ ਆਮ ਜਨਤਾ ਨੇ ਅਤੇ ਸ਼ਾਸਨ ਨੇ ਮਿਲ ਕੇ 100 ਘੰਟੇ ਵਿੱਚ 10,000 ਸ਼ੌਚਾਲਿਆ ਬਣਾਉਣ ਦਾ ਕੰਮ ਸਫਲਤਾਪੂਰਵਕ ਕਰ ਦਿੱਤਾ। 71 ਪਿੰਡ ODF ਹੋ ਗਏ। ਮੈਂ ਸ਼ਾਸਨ 'ਚ ਬੈਠੇ ਹੋਏ ਲੋਕਾਂ ਨੂੰ, ਸਰਕਾਰੀ ਅਧਿਕਾਰੀਆਂ ਨੂੰ ਅਤੇ ਵਿਜੇ ਨਗਰਮ ਜ਼ਿਲ੍ਹੇ ਦੇ ਉਹਨਾਂ ਪਿੰਡਾਂ ਦੇ ਨਾਗਰਿਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਆਪਣੀ ਮਿਹਨਤ ਸਦਕਾ ਉਹਨਾਂ ਬੜਾ ਪ੍ਰੇਰਣਾਮਈ ਉਦਾਹਰਣ ਪੇਸ਼ ਕੀਤਾ ਹੈ। ਇਨ੍ਹੀਂ ਦਿਨੀ ਮਨ ਕੀ ਬਾਤ ਵਿੱਚ ਲਗਾਤਾਰ ਮੈਨੂੰ ਜਨਤਾ ਜਨਾਰਦਨ ਵੱਲੋਂ ਸੁਝਾਅ ਆਉਂਦੇ ਰਹਿੰਦੇ ਨੇ, ਨਰਿੰਦਰ ਮੋਦੀ ਐਪ 'ਤੇ ਆਉਂਦੇ ਰਹਿੰਦੇ ਨੇ, MyGov.in ਤੋਂ ਆਉਂਦੇ ਰਹਿੰਦੇ ਨੇ, ਚਿੱਠੀਆਂ ਨਾਲ ਆਉਂਦੇ ਨੇ, ਆਕਾਸ਼ਵਾਣੀ ਤੋਂ ਆਉਂਦੇ ਨੇ। ਸ਼੍ਰੀਮਾਨ ਪ੍ਰਕਾਸ਼ ਤ੍ਰਿਪਾਠੀ ਨੇ ਐਮਰਜੈਂਸੀ ਨੂੰ ਯਾਦ ਕਰਦਿਆਂ ਲਿਖਿਆ ਕਿ 25 ਜੂਨ ਨੂੰ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਕਾਲੇ ਦੌਰ ਦੇ ਰੂਪ ਵਿੱਚ ਉਹਨਾਂ ਨੇ ਪੇਸ਼ ਕੀਤਾ। ਪ੍ਰਕਾਸ਼ ਤ੍ਰਿਪਾਠੀ ਜੀ ਦੀ ਲੋਕਤੰਤਰ ਦੇ ਪ੍ਰਤੀ ਇਹ ਜਾਗਰੂਕਤਾ ਸਲਾਹੁਣ ਯੋਗ ਹੈ। ਅਤੇ ਲੋਕਤੰਤਰ ਇੱਕ ਵਿਵਸਥਾ ਹੀ ਹੈ, ਅਜਿਹਾ ਨਹੀਂ, ਇਹ ਇੱਕ ਸੰਸਕਾਰ ਵੀ ਹੈ। ਅਟਰਨਲ ਵਿਜੀਲੈਂਸ ਇਜ਼ ਦ ਪ੍ਰਾਈਸ ਆਫ ਲਿਬਰਟੀ। ਲੋਕਤੰਤਰ ਦੇ ਪ੍ਰਤੀ ਹਮੇਸ਼ਾ ਜਾਗਰੂਕਤਾ ਜ਼ਰੂਰੀ ਹੁੰਦੀ ਹੈ ਅਤੇ ਇਸ ਲਈ ਲੋਕਤੰਤਰ ਨੂੰ ਸੱਟ ਮਾਰਨ ਵਾਲੀਆਂ ਗੱਲਾਂ ਨੂੰ ਯਾਦ ਵੀ ਕਰਨਾ ਹੁੰਦਾ ਹੈ ਅਤੇ ਲੋਕਤੰਤਰ ਦੀਆਂ ਚੰਗੀਆਂ ਗੱਲਾਂ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੁੰਦਾ ਹੈ। 25 ਜੂਨ 1975 ਉਹ ਇੱਕ ਅਜਿਹੀ ਕਾਲੀ ਰਾਤ ਸੀ ਜੋ ਕੋਈ ਵੀ ਲੋਕਤੰਤਰ ਪ੍ਰੇਮੀ ਭੁਲਾ ਨਹੀਂ ਸਕਦਾ, ਕੋਈ ਭਾਰਤ ਵਾਸੀ ਭੁਲਾ ਨਹੀਂ ਸਕਦਾ। ਇੱਕ ਪ੍ਰਕਾਰ ਦੇਸ਼ ਨੂੰ ਜੇਲ੍ਹ ਖਾਨੇ ਵਿੱਚ ਬਦਲ ਦਿੱਤਾ ਗਿਆ ਸੀ, ਵਿਰੋਧੀ ਆਵਾਜ਼ ਨੂੰ ਦਬਾ ਦਿੱਤਾ ਗਿਆ ਸੀ। ਜੈਪ੍ਰਕਾਸ਼ ਨਾਰਾਇਣ ਸਮੇਤ ਦੇਸ਼ ਦੇ ਮਾਣਯੋਗ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ। ਨਿਆਂ ਪ੍ਰਣਾਲੀ ਵੀ ਆਪਾਤਕਾਲ ਦੇ ਉਸ ਡਰਾਉਣੇ ਰੂਪ ਦੇ ਪਰਛਾਵੇਂ ਤੋਂ ਬਚ ਨਹੀਂ ਪਾਈ ਸੀ। ਅਖ਼ਬਾਰਾਂ ਨੂੰ ਤਾਂ ਪੂਰੀ ਤਰ੍ਹਾਂ ਬੇਕਾਰ ਕਰ ਦਿੱਤਾ ਗਿਆ ਸੀ। ਅੱਜ ਦੇ ਪੱਤਰਕਾਰਤਾ ਜਗਤ ਦੇ ਵਿਦਿਆਰਥੀ, ਲੋਕਤੰਤਰ ਵਿੱਚ ਕੰਮ ਕਰਨ ਵਾਲੇ ਲੋਕ ਉਸ ਕਾਲੇ ਦੌਰ ਨੂੰ ਵਾਰ ਵਾਰ ਯਾਦ ਕਰਦੇ ਹੋਏ ਲੋਕਤੰਤਰ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਨਿਰੰਤਰ ਯਤਨ ਕਰਦੇ ਰਹੇ ਨੇ ਅਤੇ ਕਰਦੇ ਵੀ ਰਹਿਣੇ ਚਾਹੀਦੇ ਨੇ। ਉਸ ਵੇਲੇ ਅਟਲ ਬਿਹਾਰੀ ਵਾਜਪਾਈ ਜੀ ਵੀ ਜੇਲ੍ਹ ਵਿੱਚ ਸਨ। ਜਦ ਆਪਾਤਕਾਲ ਨੂੰ 1 ਸਾਲ ਹੋ ਗਿਆ ਤਾਂ ਅਟਲ ਜੀ ਨੇ ਇੱਕ ਕਵਿਤਾ ਲਿਖੀ ਸੀ ਅਤੇ ਉਹਨਾਂ ਨੇ ਉਸ ਸਮੇਂ ਦੀ ਮਨੋਦਸ਼ਾ ਦਾ ਵਰਣਨ ਆਪਣੀ ਕਵਿਤਾ ਵਿੱਚ ਕੀਤਾ ਹੈ। ਝੁਲਸਾਤਾ ਜੇਠ ਮਾਸ, ਸ਼ਰਦ ਚਾਂਦਨੀ ਉਦਾਸ, ਝੁਲਸਾਤਾ ਜੇਠ ਮਾਸ, ਝੁਲਸਾਤਾ ਜੇਠ ਮਾਸ, ਸ਼ਰਦ ਚਾਂਦਨੀ ਉਦਾਸ, ਸਿਸਕੀ ਭਰਤੇ ਸਾਵਨ ਕਾ ਅੰਤਰਘਟ ਰੀਤ ਗਿਆ, ਏਕ ਬਰਸ ਬੀਤ ਗਿਆ, ਏਕ ਬਰਸ ਬੀਤ ਗਿਆ, ਸੀਖ ਚੋਂ ਮੈਂ ਸਿਮਟਾ ਜਗ, ਕਿੰਤੂ ਵਿਕਲ ਪ੍ਰਾਣ ਵਹਿਰਾ, ਸੀਖ ਚੋਂ ਮੈਂ ਸਿਮਟਾ ਜਗ, ਕਿੰਤੂ ਵਿਕਲ ਪ੍ਰਾਣ ਵਹਿਰਾ, ਧਰਤੀ ਸੇ ਅੰਬਰ ਤੱਕ, ਧਰਤੀ ਸੇ ਅੰਬਰ ਤੱਕ गूंज मुक्ति गीत गया, एक बरस बीत गया, एक बरस बीत गया। पथ निहारते नयन, गिनते दिन पल छिन। पथ निहारते नयन, गिनते दिन पल छिन। लौट कभी आएगा, लौट कभी आएगा, मन का जो मीत गया, एक बरस बीत गया। लोकतंत्र विच प्रेमिया ने बड़ी लड़ाई लड़ी, ते भारत वर्गा देश, इन्ना वड्डा विशाल देश, जद मौका मिलिया तो भारत दे जन जन दी रग रग विच लोकतंत्र किवें समोया है, चोणा दे माध्यम नाल उस ताकत दा प्रदर्शन कर दिता। जन जन दी रग रग विच फैलिया होया ये लोकतंत्र, लोकतंत्र दी भावना, ये साड़ी विरासत है। इस विरासत नू असी होर ताकतवर करना है। मेरे प्यारे देशवासियों, हर हिंदुस्तानी आज संसार विच सिर उच्चा करके फखर महसूस कर रहा है। 21 जून 2017 पूरा संसार योगमई हो गया। पानी तो पर्वत तक लोगों ने सवेरे सवेरे सूरज दिया किरणा का स्वागत योग दे माध्यम नाल कीता। केड़ा हिंदुस्तानी होएगा जिसनु इस गल का माण नहीं होएगा। अजिहा नहीं है कि योग पहला नहीं हुंदा सी, पर अज जदों योग दे धागे विच बज गए हैं, योग विश्व नू जोड़न दा कारण बन गया है। दुनिया दे करीब सारे देशां ने योग दे इस मौके नू अपना मौका बना लिया। चीन विच द ग्रेट वॉल ऑफ चाइना, उस ते लोकां ने योग दा अभ्यास कीता। तां पीरू विच वर्ल्ड हैरीटेज साइट माचू पीचू ते समुंदर तल तो 2400 मीटर उपर लोगों ने योग किया। फ्रांस विच एफिल टावर के साए हेठ लोगों ने योग किया। यूएई विच आबूधाबी विच 4000 तो ज़्यादा लोगों ने समूहिक योग किया। अफगानिस्तान विच हैरात विच इंडिया अफगान फ्रेंडशिप डैम सलमा बन ते योग करके भारत की दोस्ती नू एक नवी दिशा दिती। सिंगापुर वर्गी छोटी जी थां ते 70 थावां ते कार्यक्रम होए ते एक हफ्ते लई उन्होंने एक मुहिम चलाई है। यूएन ने अंतरराष्ट्रीय योग दिवस ते 10 स्टैंप्स कढ़े, उन्होंने 10 स्टैंप्स नू रिलीज़ किया। यूएन हैडक्वार्टर विच योगा सैशन च योग मास्टर का आयोजन किया गया। यूएन का स्टाफ, दुनिया के डिप्लोमेट, हर कोई इस विच शरीक होया। इस बार फिर एक बार योग ने विश्व रिकॉर्ड का काम भी किया। गुजरात विच अहमदाबाद विच लगभग 55,000 लोगों ने इकट्ठिया योग करके एक नवा विश्व रिकॉर्ड बना दिता। मैनू भी लखनऊ विच योग दे कार्यक्रम विच शरीक होने का मौका मिलिया, पर पहली बारी मैनू बरसात विच योग करन दा सुभाग प्राप्त होया। साडे सैनिकां ने सियाचीन विच भी योग किया जिथे -20, -25, -40 डिग्री तापमान हुंदा है। साडे आर्म्ड फोर्सेज होण, BSF होवे, ITBP होवे, CRPF होवे, CISF होवे, हर कोई अपनी ड्यूटी दे नाल नाल योग नूं भी इस दा हिस्सा बना दिता। इस योग दिवस ते मैं कहा सी कि 3 पीढ़ियां, क्योंकि यह तीसरा अंतरराष्ट्री योग दिवस सी, तो मैं कहा सी कि परिवार दीयां 3 पीढ़ियां इको समय इकट्ठे योग करते हुए उसकी फोटो शेयर करो। कुछ टीवी चैनलों ने भी इस गल नूं अगे वधाया सी। मैनू इस बारे काफ़ी फोटो मिले, उन्हां विचों कुछ चोणवियां फोटोग्राफ नरेंद्र मोदी ऐप ते कंपाइल करके रखियां गईयां ने। जिस तरह नाल पूरे संसार विच योग की चर्चा हो रही है, उस तों एक चंगी गल उभर के सामने आ रही है कि योग नाल अज की जो हैल्थ कॉन्शियस सोसाइटी है, वह फिटनेस तो हुण वैलनेस वल जाण दी दिशा विच कदम रख रही है। तो उन्हां नूं लग रहा है कि फिटनेस का महत्व तो है ही, पर वैलनेस दे लई योग उत्तम रस्ता है।
मानयोग प्रधानमंत्री जी, मैं डॉक्टर अनिल सोनारा अहमदाबाद गुजरात तो बोल रहा हाँ। सर, मेरा एक सवाल है कि हाल विच ही केरल च असी तुहाडे कोलो सुनिया सी कि वक् वक् थावां ते जो बुके एज ए गिफ्ट असी दिंदे हाँ उहदी जगह सानू चंगीआं पुस्तकां देणीआं चाहीदीआं हन एज ए मोमेंटो। ਇਸ ਚੀਜ਼ ਦੀ ਸ਼ੁਰੂਆਤ ਗੁਜਰਾਤ ਵਿੱਚ ਤੁਸੀਂ ਆਪਣੇ ਕਾਰਜਕਾਲ ਵਿੱਚ ਵੀ ਕਰਵਾਈ ਸੀ, ਪਰ ਅਜੇ ਤੱਕ ਸਾਨੂੰ ਇਹ ਜ਼ਿਆਦਾ ਵੇਖਣ ਨੂੰ ਨਹੀਂ ਮਿਲ ਰਿਹਾ। ਇਸ ਬਾਰੇ ਅਸੀਂ ਕੁਝ ਕਰ ਸਕਦੇ ਹਾਂ? ਕੀ ਅਸੀਂ ਇਸ ਚੀਜ਼ ਬਾਰੇ ਕੁਝ ਵੀ ਨਹੀਂ ਕਰ ਸਕਦੇ ਜਿਸ ਨਾਲ ਦੇਸ਼ ਵਿਆਪੀ ਤੌਰ 'ਤੇ ਇਸ ਚੀਜ਼ ਨੂੰ ਲਾਗੂ ਕੀਤਾ ਜਾ ਸਕੇ?
ਪਿਛਲੇ ਦਿਨੀ ਮੈਨੂੰ ਮੇਰੇ ਇੱਕ ਬਹੁਤ ਹੀ ਪਿਆਰੇ ਕਾਰਜਕ੍ਰਮ ਵਿੱਚ ਜਾਣ ਦਾ ਮੌਕਾ ਮਿਲਿਆ। ਕੇਰਲ ਵਿੱਚ ਕੁਝ ਸਾਲਾਂ ਤੋਂ ਚੰਗਾ ਕਾਰਜਕ੍ਰਮ ਚੱਲਦਾ ਹੈ। ਇਹ ਕਾਰਜਕ੍ਰਮ ਪੀਐਨ ਪੈਨਿਕਰ ਫਾਊਂਡੇਸ਼ਨ ਦੁਆਰਾ ਚੱਲਦਾ ਹੈ ਤਾਂ ਕਿ ਲੋਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਵੇ, ਲੋਕ ਕਿਤਾਬ ਪੜ੍ਹਨ ਦੇ ਪ੍ਰਤੀ ਜਾਗਰੂਕ ਹੋਣ। ਇਸ ਲਈ ਰੀਡਿੰਗ ਡੇ, ਰੀਡਿੰਗ ਮੰਥ ਮਨਾਇਆ ਜਾਂਦਾ ਹੈ। ਤਾਂ ਮੈਨੂੰ ਉਸ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਮੈਨੂੰ ਉੱਥੇ ਇਹ ਵੀ ਦੱਸਿਆ ਗਿਆ ਕਿ ਅਸੀਂ ਬੁੱਕੇ ਨਹੀਂ ਬੁੱਕ ਦਿੰਦੇ ਹਾਂ। ਮੈਨੂੰ ਚੰਗਾ ਲੱਗਾ। ਹੁਣ ਮੇਰਾ ਵੀ ਧਿਆਨ ਜਿਹੜੀ ਚੀਜ਼ ਤੋਂ ਹਟ ਗਿਆ ਸੀ ਉਹ ਦੁਬਾਰਾ ਯਾਦ ਆ ਗਈ, ਕਿਉਂਕਿ ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਮੈਂ ਸਰਕਾਰ ਵਿੱਚ ਇੱਕ ਰਿਵਾਇਤ ਬਣਾਈ ਸੀ ਕਿ ਅਸੀਂ ਬੁੱਕੇ ਨਹੀਂ ਬੁੱਕ ਦਿਆਂਗੇ, ਜਾਂ ਤਾਂ ਰੁਮਾਲ ਹੈਂਕਰਚੀਫ ਉਸੇ ਨਾਲ ਸਵਾਗਤ ਕਰਾਂਗੇ। ਅਤੇ ਮੈਂ ਖਾਦੀ ਦਾ ਰੁਮਾਲ ਵਰਤਿਆ ਤਾਂ ਕਿ ਖਾਦੀ ਨੂੰ ਵੀ ਬੜਾਵਾ ਮਿਲੇ। ਜਦੋਂ ਤੱਕ ਮੈਂ ਗੁਜਰਾਤ ਵਿੱਚ ਸੀ ਸਾਡੇ ਸਾਰਿਆਂ ਦੀ ਆਦਤ ਬਣ ਗਈ ਸੀ, ਪਰ ਇੱਥੇ ਆਉਣ ਤੋਂ ਬਾਅਦ ਮੇਰੀ ਉਹ ਆਦਤ ਛੁੱਟ ਗਈ। ਪਰ ਜਦੋਂ ਮੈਂ ਕੇਰਲ ਗਿਆ ਤਾਂ ਇੱਕ ਵਾਰ ਫਿਰ ਤੋਂ ਉਹ ਯਾਦ ਆ ਗਈ ਅਤੇ ਮੈਂ ਤਾਂ ਹੁਣ ਸਰਕਾਰ ਵਿੱਚ ਫਿਰ ਤੋਂ ਹੇਠਾਂ ਸੂਚਨਾ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਅਸੀਂ ਵੀ ਹੌਲੀ ਹੌਲੀ ਇੱਕ ਸੁਭਾਅ ਬਣਾ ਸਕਦੇ ਹਾਂ ਅਤੇ ਬੁੱਕੇ ਦੀ ਉਮਰ ਬਹੁਤ ਘੱਟ ਹੁੰਦੀ ਹੈ। ਇੱਕ ਵਾਰ ਹੱਥ ਵਿੱਚ ਫੜਿਆ ਫਿਰ ਛੱਡ ਦਿੰਦੇ ਹਾਂ, ਪਰ ਜੇਕਰ ਅਸੀਂ ਬੁੱਕ ਦਿੰਦੇ ਹਾਂ ਤਾਂ ਉਹ ਇੱਕ ਤਰ੍ਹਾਂ ਨਾਲ ਘਰ ਦਾ ਹਿੱਸਾ ਬਣ ਜਾਂਦੀ ਹੈ, ਪਰਿਵਾਰ ਦਾ ਹਿੱਸਾ ਬਣ ਜਾਂਦੀ ਹੈ। ਖਾਦੀ ਦਾ ਰੁਮਾਲ ਦੇ ਕੇ ਵੀ ਸਵਾਗਤ ਕਰਦੇ ਨੇ ਤਾਂ ਕਿੰਨੇ ਗਰੀਬ ਲੋਕਾਂ ਨੂੰ ਮਦਦ ਮਿਲਦੀ ਹੈ, ਖਰਚ ਵੀ ਘੱਟ ਹੋ ਜਾਂਦਾ ਹੈ ਅਤੇ ਸਹੀ ਰੂਪ ਵਿੱਚ ਉਸ ਦੀ ਵਰਤੋਂ ਵੀ ਹੁੰਦੀ ਹੈ। ਜਦੋਂ ਮੈਂ ਇਹ ਗੱਲ ਕਹਿ ਰਿਹਾ ਸੀ ਤਾਂ ਅਜਿਹੀਆਂ ਚੀਜ਼ਾਂ ਦਾ ਕਿੰਨਾ ਇਤਿਹਾਸਿਕ ਮੁੱਲ ਹੁੰਦਾ ਹੈ। ਪਿਛਲੇ ਸਾਲ ਜਦੋਂ ਮੈਂ UK ਗਿਆ ਸੀ ਤਾਂ ਲੰਡਨ ਵਿੱਚ ਬ੍ਰਿਟੇਨ ਦੀ ਕੁਈਨ ਐਲਿਜ਼ਾਬੈਥ ਨੇ ਮੈਨੂੰ ਭੋਜ ਲਈ ਸੱਦਾ ਦਿੱਤਾ ਸੀ। ਇੱਕ ਬੜਾ ਸਹਿਜ ਵਾਤਾਵਰਣ ਸੀ, ਬੜੇ ਪਿਆਰ ਨਾਲ ਉਹਨਾਂ ਨੇ ਭੋਜਨ ਵੀ ਕਰਾਇਆ, ਪਰ ਬਾਅਦ ਵਿੱਚ ਉਹਨਾਂ ਨੇ ਮੈਨੂੰ ਬੜੇ ਹੀ ਆਦਰ ਦੇ ਨਾਲ ਭਾਵਪੂਰਤ ਢੰਗ ਨਾਲ ਇੱਕ ਛੋਟਾ ਜਿਹਾ ਖਾਦੀ ਅਤੇ ਧਾਗੇ ਨਾਲ ਬੁਣਿਆ ਹੋਇਆ ਇੱਕ ਰੁਮਾਲ ਵਿਖਾਇਆ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਚਮਕ ਸੀ। ਉਹਨਾਂ ਨੇ ਕਿਹਾ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਇਹ ਰੁਮਾਲ ਮਹਾਤਮਾ ਗਾਂਧੀ ਨੇ ਮੈਨੂੰ ਭੇਂਟ ਵਿੱਚ ਭੇਜਿਆ ਸੀ, ਸ਼ਾਦੀ ਦੀ ਸ਼ੁਭਕਾਮਨਾ ਦੇ ਰੂਪ ਵਿੱਚ। ਕਿੰਨੇ ਸਾਲ ਹੋ ਗਏ, ਪਰ ਕੁਈਨ ਐਲਿਜ਼ਾਬੈਥ ਨੇ ਮਹਾਤਮਾ ਗਾਂਧੀ ਦੁਆਰਾ ਦਿੱਤਾ ਗਿਆ ਇਹ ਰੁਮਾਲ ਸੰਭਾਲ ਕੇ ਰੱਖਿਆ ਹੋਇਆ। ਜਦੋਂ ਉਹਨਾਂ ਨੇ ਮੈਨੂੰ ਇਹ ਰੁਮਾਲ ਦਿਖਾਇਆ ਤਾਂ ਮੈਨੂੰ ਬੜਾ ਆਨੰਦ ਮਿਲਿਆ ਸੀ ਅਤੇ ਜਦੋਂ ਮੈਂ ਵੇਖ ਰਿਹਾ ਸੀ ਤਾਂ ਉਹਨਾਂ ਦੀ ਇਹ ਇੱਛਾ ਸੀ ਕਿ ਮੈਂ ਉਸ ਨੂੰ ਛੂਹ ਕੇ ਵੇਖਾਂ। ਮਹਾਤਮਾ ਗਾਂਧੀ ਦੀ ਛੋਟੀ ਜਿਹੀ ਭੇਂਟ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਗਈ, ਉਹਨਾਂ ਦੇ ਇਤਿਹਾਸ ਦਾ ਹਿੱਸਾ ਬਣ ਗਈ। ਮੈਨੂੰ ਵਿਸ਼ਵਾਸ ਹੈ ਕਿ ਇਹ ਆਦਤਾਂ ਰਾਤੋ ਰਾਤ ਨਹੀਂ ਬਦਲਦੀਆਂ ਅਤੇ ਜਦੋਂ ਕਦੇ ਅਜਿਹੀ ਗੱਲ ਕਰਦੇ ਹਾਂ ਤਾਂ ਆਲੋਚਨਾ ਦਾ ਵੀ ਸ਼ਿਕਾਰ ਹੋਣਾ ਪੈਂਦਾ। ਪਰ ਇਸ ਦੇ ਬਾਵਜੂਦ ਅਜਿਹੀਆਂ ਗੱਲਾਂ ਕਰਦੇ ਰਹਿਣਾ ਚਾਹੀਦਾ, ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਕਿਤੇ ਜਾਵਾਂਗਾ ਅਤੇ ਕੋਈ ਬੁੱਕੇ ਲੈ ਕੇ ਜਾਏਗਾ ਅਤੇ ਉਸਨੂੰ ਮੈਂ ਮਨ੍ਹਾ ਕਰ ਦਿਆਂਗਾ, ਅਜਿਹਾ ਤਾਂ ਨਹੀਂ ਕਰ ਸਕਾਂਗਾ। ਪਰ ਫਿਰ ਵੀ ਆਲੋਚਨਾ ਵੀ ਹੋਏਗੀ, ਪਰ ਗੱਲ ਕਰਦੇ ਰਹਾਂਗੇ ਤਾਂ ਹੌਲੀ ਹੌਲੀ ਸੁਧਾਰ ਵੀ ਹੋਏਗਾ। ਮੇਰੇ ਪਿਆਰੇ ਦੇਸ਼ ਵਾਸੀਓ, ਪ੍ਰਧਾਨ ਮੰਤਰੀ ਹੋਣ ਦੇ ਨਾਤੇ ਅਨੇਕਾਂ ਤਰ੍ਹਾਂ ਦੇ ਕੰਮ ਹੁੰਦੇ ਨੇ, ਫਾਈਲਾਂ ਵਿੱਚ ਡੁੱਬੇ ਰਹਿੰਦੇ ਹਾਂ, ਪਰ ਮੈਂ ਆਪਣੇ ਲਈ ਇੱਕ ਆਦਤ ਬਣਾ ਲਈ ਹੈ ਕਿ ਮੈਨੂੰ ਜੋ ਚਿੱਠੀਆਂ ਆਉਂਦੀਆਂ ਨੇ ਉਹਨਾਂ ਵਿੱਚੋਂ ਰੋਜ਼ਾਨਾ ਕੁਝ ਚਿੱਠੀਆਂ ਮੈਂ ਪੜ੍ਹਦਾ ਅਤੇ ਉਸ ਦੇ ਕਾਰਨ ਮੈਨੂੰ ਆਮ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਚਿੱਠੀਆਂ ਆਉਂਦੀਆਂ ਨੇ, ਵੱਖ ਵੱਖ ਤਰ੍ਹਾਂ ਦੇ ਲੋਕ ਚਿੱਠੀਆਂ ਲਿਖਦੇ ਨੇ। ਇੰਨੇ ਦਿਨੀ ਇੱਕ ਅਜਿਹੀ ਚਿੱਠੀ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਨੂੰ ਲੱਗਦਾ ਹੈ ਕਿ ਮੈਨੂੰ ਜ਼ਰੂਰ ਇਸ ਬਾਰੇ ਤੁਹਾਨੂੰ ਦੱਸਣਾ ਚਾਹੀਦਾ। ਤਮਿਲਨਾਡੂ ਤੋਂ ਮਦੁਰਾਈ ਦੀ ਇੱਕ ਹਾਊਸ ਵਾਈਫ ਅਰੁਲ ਮੋਝੀ ਸਰਵਨਨ, ਉਹਨਾਂ ਨੇ ਮੈਨੂੰ ਇੱਕ ਚਿੱਠੀ ਭੇਜੀ ਹੈ ਅਤੇ ਚਿੱਠੀ ਕੀ ਸੀ? ਉਹਨਾਂ ਨੇ ਲਿਖਿਆ ਹੈ ਕਿ ਮੈਂ ਆਪਣੇ ਪਰਿਵਾਰ ਵਿੱਚ ਬੱਚਿਆਂ ਦੀ ਪੜ੍ਹਾਈ ਵਗੈਰਾ ਨੂੰ ਧਿਆਨ ਰੱਖਦਿਆਂ ਕੁਝ ਨਾ ਕੁਝ ਇਕਨੋਮਿਕਲ ਐਕਟੀਵਿਟੀ ਕਰਨ ਦੀ ਦਿਸ਼ਾ ਵਿੱਚ ਸੋਚਿਆ ਤਾਂ ਕਿ ਪਰਿਵਾਰ ਦੀ ਥੋੜ੍ਹੀ ਆਰਥਿਕ ਮਦਦ ਹੋ ਜਾਵੇ। ਤਾਂ ਮੈਂ ਮੁਦਰਾ ਯੋਜਨਾ ਨਾਲ ਬੈਂਕ ਤੋਂ ਪੈਸੇ ਲਏ ਅਤੇ ਬਾਜ਼ਾਰ ਤੋਂ ਕੁਝ ਸਮਾਨ ਲਿਆ ਅਤੇ ਸਪਲਾਈ ਕਰਨ ਦਾ ਕੰਮ ਸ਼ੁਰੂ ਕੀਤਾ। ਫਿਰ ਮੇਰੇ ਧਿਆਨ ਵਿੱਚ ਆਇਆ ਕਿ ਭਾਰਤ ਸਰਕਾਰ ਨੇ ਗੌਰਮੈਂਟ ਈ ਮਾਰਕੀਟ ਪਲੇਸ ਨਾਂ ਦੀ ਕੋਈ ਵਿਵਸਥਾ ਸ਼ੁਰੂ ਕੀਤੀ ਹੈ। ਤਾਂ ਮੈਂ ਲੱਭਿਆ ਇਹ ਕੀ ਹੈ, ਕੁਝ ਲੋਕਾਂ ਤੋਂ ਪੁੱਛਿਆ, ਫਿਰ ਮੈਂ ਖੁਦ ਵੀ ਉਸ ਵਿੱਚ ਰਜਿਸਟਰ ਕਰਵਾ ਦਿੱਤਾ। ਮੈਂ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਨੂੰ ਜਦੋਂ ਵੀ ਮੌਕਾ ਮਿਲੇ ਤਾਂ ਤੁਸੀਂ ਇੰਟਰਨੈੱਟ 'ਤੇ ਈ-ਜੈਮ EGEM 'ਤੇ ਵਿਜ਼ਿਟ ਜ਼ਰੂਰ ਕਰੋ। ਇੱਕ ਬੜੀ ਨਵੀਂ ਤਰ੍ਹਾਂ ਦੀ ਵਿਵਸਥਾ ਹੈ। ਜੋ ਵੀ ਸਰਕਾਰ ਵਿੱਚ ਕੋਈ ਚੀਜ਼ ਸਪਲਾਈ ਕਰਨਾ ਚਾਹੁੰਦਾ, ਛੋਟੀਆਂ ਛੋਟੀਆਂ ਚੀਜ਼ਾਂ ਭੇਜਣਾ ਚਾਹੁੰਦਾ, ਬਿਜਲੀ ਦੇ ਬਲਬ ਭੇਜਣਾ ਚਾਹੁੰਦਾ, ਡਸਟਬਿਨ ਭੇਜਣਾ ਚਾਹੁੰਦਾ, ਝਾੜੂ ਭੇਜਣਾ ਚਾਹੁੰਦਾ, ਚੇਅਰ ਭੇਜਣਾ ਚਾਹੁੰਦਾ, ਟੇਬਲ ਭੇਜਣਾ ਚਾਹੁੰਦਾ, ਵੇਚਣਾ ਚਾਹੁੰਦਾ, ਤਾਂ ਉਸ ਵਿੱਚ ਆਪਣਾ ਨਾਮ ਰਜਿਸਟਰ ਕਰਵਾ ਸਕਦਾ। ਉਹ ਕਿਸ ਕੁਆਲਿਟੀ ਦਾ ਮਾਲ ਹੈ ਉਹਦੇ ਕੋਲ, ਉਹ ਉਸ ਵਿੱਚ ਲਿਖ ਕੇ ਰੱਖ ਸਕਦਾ। ਕਿੰਨੇ ਵਿੱਚ ਉਹ ਵੇਚੇਗਾ ਉਹ ਲਿਖ ਸਕਦਾ। ਅਤੇ ਸਰਕਾਰ ਦੇ ਡਿਪਾਰਟਮੈਂਟ ਨੂੰ ਜ਼ਰੂਰੀ ਹੈ ਕਿ ਉਹਨਾਂ ਨੇ ਉਸ 'ਤੇ ਵਿਜ਼ਿਟ ਕਰਨਾ ਹੋਏਗਾ, ਵੇਖਣਾ ਹੋਏਗਾ ਕਿ ਇਹ ਸਪਲਾਈ ਕਰਨ ਵਾਲੇ ਕੁਆਲਿਟੀ ਕੰਪਰੋਮਾਈਜ਼ ਨਾ ਕਰਦੇ ਹੋਏ ਸਸਤੇ ਮੁੱਲ ਵਿੱਚ ਕੌਣ ਪਹੁੰਚਾਉਂਦਾ, ਅਤੇ ਫਿਰ ਉਸਨੂੰ ਆਰਡਰ ਕਰਨਾ ਹੁੰਦਾ ਅਤੇ ਉਸ ਦੇ ਕਾਰਨ ਵਿਚੋਲੀਏ ਖਤਮ ਹੋ ਗਏ, ਸਾਰੀ ਪਾਰਦਰਸ਼ਿਤਾ ਆ ਗਈ, ਇੰਟਰਫੇਸ ਨਹੀਂ ਹੁੰਦਾ। ਟੈਕਨੋਲੋਜੀ ਦੇ ਮਾਧਿਅਮ ਨਾਲ ਹੀ ਸਭ ਕੁਝ ਹੁੰਦਾ ਹੈ। ਤਾਂ ਈ-ਜੈਮ ਦੇ ਅੰਦਰ ਜੋ ਲੋਕ ਰਜਿਸਟਰੀ ਕਰਾਉਂਦੇ ਨੇ, ਸਰਕਾਰ ਦੇ ਸਾਰੇ ਡਿਪਾਰਟਮੈਂਟ ਉਸਨੂੰ ਵੇਖਦੇ ਰਹਿੰਦੇ ਨੇ। ਵਿੱਚ ਵਿਚੋਲੀਏ ਨਾ ਹੋਣ ਦੇ ਕਾਰਨ ਚੀਜ਼ਾਂ ਬਹੁਤ ਸਸਤੀਆਂ ਮਿਲਦੀਆਂ ਨੇ। ਹੁਣੇ ਅਰੁਲ ਮੋਝੀ ਮੈਡਮ ਨੇ ਸਰਕਾਰ ਦੀ ਇਸ ਵੈਬਸਾਈਟ 'ਤੇ ਜੋ ਜੋ ਸਮਾਨ ਦੇ ਸਕਦੀ ਹੈ ਉਸ ਦੀ ਸਾਰੀ ਰਜਿਸਟਰੀ ਕਰਵਾ ਦਿੱਤੀ। ਅਤੇ ਮਜ਼ੇ ਦੀ ਗੱਲ ਇਹ ਹੈ ਕਿ ਉਹਨਾਂ ਨੇ ਮੈਨੂੰ ਜੋ ਚਿੱਠੀ ਲਿਖੀ ਉਹ ਬੜੀ ਇੰਟਰਸਟਿੰਗ ਹੈ। ਉਹਨਾਂ ਨੇ ਲਿਖਿਆ ਕਿ ਇੱਕ ਤਾਂ ਮੈਨੂੰ ਮੁਦਰਾ ਨਾਲ ਪੈਸੇ ਮਿਲ ਗਏ, ਮੇਰਾ ਕਾਰੋਬਾਰ ਸ਼ੁਰੂ ਹੋ ਗਿਆ, ਈ-ਜੈਮ ਵਿੱਚ ਮੈਂ ਕੀ ਦੇ ਸਕਦੀ ਹਾਂ ਉਹ ਸਾਰੀ ਸੂਚੀ ਰੱਖ ਦਿੱਤੀ, ਅਤੇ ਮੈਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਆਰਡਰ ਮਿਲਿਆ, PMO ਤੋਂ। ਹੁਣ ਮੇਰੇ ਲਈ ਵੀ ਇਹ ਨਵੀਂ ਖ਼ਬਰ ਸੀ, PMO ਨੇ ਕੀ ਮੰਗਵਾਇਆ ਹੋਏਗਾ। ਤਾਂ ਉਸਨੇ ਲਿਖਿਆ ਕਿ PMO ਨੇ ਮੇਰੇ ਕੋਲੋਂ ਥਰਮਸ ਖਰੀਦੇ ਅਤੇ 1600 ਰੁਪਏ ਦੀ ਮੈਨੂੰ ਪੇਮੈਂਟ ਵੀ ਮਿਲ ਗਈ। ਇਹ ਹੈ ਐਮਪਾਵਰਮੈਂਟ। ਜੇਕਰ ਅਰੁਣ ਮੋਝੀ ਜੀ ਨੇ ਮੈਨੂੰ ਚਿੱਠੀ ਨਾ ਲਿਖੀ ਹੁੰਦੀ ਤਾਂ ਮੇਰਾ ਵੀ ਸ਼ਾਇਦ ਇੰਨਾ ਧਿਆਨ ਨਹੀਂ ਗਿਆ ਹੁੰਦਾ ਕਿ ਈ-ਜੈਮ ਦੀ ਵਿਵਸਥਾ ਨਾਲ ਬਹੁਤ ਦੂਰ ਤੋਂ ਇੱਕ ਔਰਤ ਛੋਟਾ ਜਿਹਾ ਕੰਮ ਕਰ ਰਹੀ ਹੈ, ਉਸਦਾ ਮਾਲ ਪ੍ਰਧਾਨ ਮੰਤਰੀ ਦਫ਼ਤਰ ਤੱਕ ਖਰੀਦਿਆ ਜਾ ਸਕਦਾ। ਇਹੀ ਦੇਸ਼ ਦੀ ਤਾਕਤ ਹੈ। ਇਸ ਵਿੱਚ ਪਾਰਦਰਸ਼ਤਾ ਵੀ ਹੈ, ਇਸ ਵਿੱਚ ਸਸ਼ਕਤੀਕਰਨ ਵੀ ਹੈ, ਐਂਟਰਪ੍ਰੈਨਰਸ਼ਿਪ ਵੀ ਹੈ। ਗੌਰਮੈਂਟ ਈ ਮਾਰਕੀਟ ਪਲੇਸ ਈ-ਜੈਮ, ਮੈਂ ਜ਼ਰੂਰ ਚਾਹਾਂਗਾ ਕਿ ਜੋ ਵੀ ਇਸ ਢੰਗ ਨਾਲ ਸਰਕਾਰ ਨੂੰ ਆਪਣਾ ਮਾਲ ਵੇਚਣਾ ਚਾਹੁੰਦੇ ਨੇ ਉਹ ਉਸ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨ। ਮੈਂ ਮੰਨਦਾ ਕਿ ਇਹ ਮਿਨੀਮਮ ਗੌਰਮੈਂਟ ਐਂਡ ਮੈਕਸੀਮਮ ਗਵਰਨੈਂਸ ਦਾ ਇੱਕ ਬਿਹਤਰੀਨ ਉਦਾਹਰਣ ਹੈ। ਅਤੇ ਇਸ ਦਾ ਲਕਸ਼ ਕੀ ਹੈ? ਮਿਨੀਮਮ ਪ੍ਰਾਈਸ ਅਤੇ ਜ਼ਿਆਦਾ ਤੋਂ ਜ਼ਿਆਦਾ ਸੌਕ, ਕਾਰਜਕੁਸ਼ਲਤਾ ਅਤੇ ਪਾਰਦਰਸ਼ਤਾ। ਮੇਰੇ ਪਿਆਰੇ ਦੇਸ਼ ਵਾਸੀਓ, ਇੱਕ ਪਾਸੇ ਅਸੀਂ ਯੋਗ ਨੂੰ ਲੈ ਕੇ ਫਖਰ ਕਰਦੇ ਹਾਂ ਅਤੇ ਦੂਜੇ ਪਾਸੇ ਅਸੀਂ ਸਪੇਸ ਸਾਇੰਸ ਵਿੱਚ ਸਾਡੀਆਂ ਜੋ ਪ੍ਰਾਪਤੀਆਂ ਨੇ ਉਸ ਦੇ ਲਈ ਵੀ ਫਖਰ ਕਰ ਸਕਦੇ ਹਾਂ। ਅਤੇ ਇਹੀ ਤਾਂ ਭਾਰਤ ਦੀ ਵਿਸ਼ੇਸ਼ਤਾ ਹੈ ਕਿ ਜੇਕਰ ਸਾਡੇ ਪੈਰ ਯੋਗ ਨਾਲ ਜੁੜੇ ਹੋਏ ਜ਼ਮੀਨ 'ਤੇ ਨੇ ਤਾਂ ਸਾਡੇ ਸੁਪਨੇ ਦੂਰ ਦੂਰ ਆਸਮਾਨਾਂ ਦੀਆਂ ਉਹਨਾਂ ਉਚਾਈਆਂ ਨੂੰ ਪਾਰ ਕਰਨ ਦੇ ਲਈ ਵੀ ਨੇ। ਪਿਛਲੇ ਦਿਨੀ ਖੇਡ ਵਿੱਚ ਵੀ ਅਤੇ ਵਿਗਿਆਨ ਵਿੱਚ ਵੀ ਭਾਰਤ ਨੇ ਬਹੁਤ ਕੁਝ ਕਰਕੇ ਵਿਖਾਇਆ ਹੈ। ਅੱਜ ਭਾਰਤ ਸਿਰਫ ਧਰਤੀ 'ਤੇ ਹੀ ਨਹੀਂ ਪੁਲਾੜ ਵਿੱਚ ਵੀ ਆਪਣਾ ਝੰਡਾ ਲਹਿਰਾ ਰਿਹਾ ਹੈ। ਅਜੇ 2 ਦਿਨ ਪਹਿਲਾਂ ਇਸਰੋ ਨੇ ਕਾਰਟੋਸੈਟ 2 ਸੀਰੀਜ਼ ਸੈਟੇਲਾਈਟ ਦੇ ਨਾਲ 30 ਨੈਨੋ ਸੈਟੇਲਾਈਟ ਨੂੰ ਵੀ ਲਾਂਚ ਕੀਤਾ। ਅਤੇ ਇਹਨਾਂ ਸੈਟੇਲਾਈਟਸ ਵਿੱਚ ਭਾਰਤ ਦੇ ਇਲਾਵਾ ਫਰਾਂਸ, ਜਰਮਨ, ਇਟਲੀ, ਜਾਪਾਨ, ਬ੍ਰਿਟੇਨ, ਅਮੈਰੀਕਾ, ਇਹੋ ਜਿਹੇ ਲਗਭਗ 14 ਦੇਸ਼ ਇਸ ਵਿੱਚ ਸ਼ਾਮਿਲ ਨੇ। ਅਤੇ ਭਾਰਤ ਨੇ ਇਸ ਨੈਨੋ ਸੈਟੇਲਾਈਟ ਮੁਹਿੰਮ ਨਾਲ ਖੇਤੀ ਦੇ ਖੇਤਰ ਵਿੱਚ, ਕਿਸਾਨੀ ਦੇ ਕੰਮ ਵਿੱਚ, ਕੁਦਰਤੀ ਆਫਤ ਦੇ ਸੰਬੰਧ ਵਿੱਚ ਕਾਫੀ ਕੁਝ ਸਾਨੂੰ ਇਹਦੇ ਨਾਲ ਮਦਦ ਮਿਲੇਗੀ। ਕੁਝ ਦਿਨ ਪਹਿਲਾਂ ਇਹ ਗੱਲ ਸਾਨੂੰ ਸਾਰਿਆਂ ਨੂੰ ਯਾਦ ਹੋਏਗੀ ਕਿ ਇਸਰੋ ਨੇ G-SAT-19 ਲਾਂਚ ਕੀਤਾ ਸੀ। ਹੁਣ ਤੱਕ ਭਾਰਤ ਨੇ ਜੋ ਸੈਟੇਲਾਈਟ ਲਾਂਚ ਕੀਤੇ ਨੇ ਉਹਨਾਂ ਵਿੱਚੋਂ ਇਹ ਸਭ ਤੋਂ ਜ਼ਿਆਦਾ ਭਾਰਾ ਸੈਟੇਲਾਈਟ ਹੈ। ਅਤੇ ਸਾਡੇ ਦੇਸ਼ ਦੇ ਅਖ਼ਬਾਰਾਂ ਨੇ ਤਾਂ ਇਸ ਦੀ ਹਾਥੀਆਂ ਦੇ ਵਜ਼ਨ ਨਾਲ ਤੁਲਨਾ ਕੀਤੀ ਸੀ। ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨਾ ਵੱਡਾ ਕੰਮ ਪੁਲਾੜ ਦੇ ਖੇਤਰ ਵਿੱਚ ਸਾਡੇ ਵਿਗਿਆਨਿਕਾਂ ਨੇ ਕੀਤਾ। 19 ਜੂਨ ਨੂੰ ਮਾਰਸ ਮਿਸ਼ਨ ਦੇ 1000 ਦਿਨ ਪੂਰੇ ਹੋਏ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਜਦੋਂ ਮਾਰਸ ਮਿਸ਼ਨ ਦੇ ਲਈ ਅਸੀਂ ਸਫਲਤਾਪੂਰਵਕ ਔਰਬਿਟ ਵਿੱਚ ਜਗ੍ਹਾ ਬਣਾਈ ਸੀ ਤਾਂ ਇਸ ਪੂਰੇ ਮਿਸ਼ਨ ਦੀ ਮਿਆਦ 6 ਮਹੀਨੇ ਲਈ ਸੀ। ਉਸ ਦੀ ਲਾਈਫ 6 ਮਹੀਨੇ ਦੀ ਸੀ। ਪਰ ਮੈਨੂੰ ਖੁਸ਼ੀ ਹੈ ਕਿ ਸਾਡੇ ਵਿਗਿਆਨਕਾਂ ਦੀਆਂ ਇਹਨਾਂ ਕੋਸ਼ਿਸ਼ਾਂ ਦੀ ਤਾਕਤ ਇਹ ਰਹੀ ਕਿ 6 ਮਹੀਨੇ ਤਾਂ ਪਾਰ ਕਰ ਦਿੱਤੇ, 1000 ਦਿਨ ਦੇ ਬਾਅਦ ਵੀ ਇਹ ਸਾਡਾ ਮੰਗਲਯਾਨ ਮਿਸ਼ਨ ਕੰਮ ਕਰ ਰਿਹਾ, ਤਸਵੀਰਾਂ ਭੇਜ ਰਿਹਾ, ਜਾਣਕਾਰੀਆਂ ਦੇ ਰਿਹਾ, ਸਾਇੰਟੀਫਿਕ ਡੇਟਾ ਆ ਰਹੇ ਨੇ, ਤਾਂ ਇਹ ਆਪਣੀ ਮਿਆਦ ਤੋਂ ਵੀ ਜ਼ਿਆਦਾ, ਆਪਣੀ ਉਮਰ ਤੋਂ ਵੀ ਜ਼ਿਆਦਾ ਕੰਮ ਕਰ ਰਿਹਾ ਹੈ। 1000 ਦਿਨ ਪੂਰਾ ਹੋਣਾ ਸਾਡੀ ਵਿਗਿਆਨਿਕ ਯਾਤਰਾ ਦਾ, ਸਾਡੀ ਪੁਲਾੜ ਯਾਤਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ। ਅਸੀਂ ਵੇਖ ਰਹੇ ਹਾਂ ਕਿ ਇਨ੍ਹੀਂ ਦਿਨੀ ਖੇਡਾਂ ਵਿੱਚ ਵੀ ਸਾਡੇ ਨੌਜਵਾਨਾਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਹੁਣ ਇਹ ਨਜ਼ਰ ਆਉਣ ਲੱਗਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣਾ ਭਵਿੱਖ ਦਿਸਣ ਲੱਗਾ ਹੈ। ਉਹਨਾਂ ਦੀਆਂ ਪ੍ਰਾਪਤੀਆਂ ਦੇ ਕਾਰਨ ਦੇਸ਼ ਦਾ ਵੀ ਨਾਮ ਰੌਸ਼ਨ ਹੁੰਦਾ ਹੈ। ਹਾਲ ਵਿੱਚ ਹੀ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਓਪਨ ਵਿੱਚ ਆਪਣੀ ਜਿੱਤ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਮੈਂ ਇਸ ਪ੍ਰਾਪਤੀ ਦੇ ਲਈ ਉਹਨਾਂ ਨੂੰ ਅਤੇ ਉਹਨਾਂ ਦੇ ਕੋਚ ਨੂੰ ਵਧਾਈ ਦਿੰਦਾ। ਮੈਨੂੰ ਕੁਝ ਦਿਨ ਪਹਿਲਾਂ ਅਥਲੀਟ ਪੀਟੀ ਊਸ਼ਾ ਜੀ ਦੇ ਊਸ਼ਾ ਸਕੂਲ ਆਫ ਐਥਲੈਟਿਕਸ ਦੇ ਸਿੰਥੈਟਿਕ ਟਰੈਕ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਸੀ। ਅਸੀਂ ਖੇਡ ਨੂੰ ਜਿੰਨਾ ਵਧਾਵਾ ਦੇਵਾਂਗੇ, ਇਸ ਨਾਲ ਸਪੋਰਟਸਮੈਨ ਸਪਿਰਿਟ ਵੀ ਪੈਦਾ ਹੁੰਦੀ ਹੈ। ਖੇਡਾਂ ਸ਼ਖਸੀਅਤ ਦੇ ਵਿਕਾਸ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਨੇ। ਸ਼ਖਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਵੀ ਖੇਡਾਂ ਦਾ ਬਹੁਤ ਮਹੱਤਵ ਹੈ। ਦੇਸ਼ ਵਿੱਚ ਯੋਗ ਲੋਕਾਂ ਦੀ ਕੋਈ ਕਮੀ ਨਹੀਂ ਹੈ। ਜੇਕਰ ਸਾਡੇ ਪਰਿਵਾਰ ਵਿੱਚ ਵੀ ਬੱਚਿਆਂ ਦੀ ਖੇਡ ਵਿੱਚ ਰੁਚੀ ਹੈ ਤਾਂ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉਹਨਾਂ ਨੂੰ ਮੈਦਾਨ ਵਿੱਚੋਂ ਚੁੱਕ ਕੇ ਕਮਰੇ ਵਿੱਚ ਬੰਦ ਕਰਕੇ ਕਿਤਾਬਾਂ ਪੜ੍ਹਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਉਹ ਪੜ੍ਹਾਈ ਵੀ ਕਰਨ, ਉਸ ਵਿੱਚ ਵੀ ਅੱਗੇ ਵੱਧ ਸਕਦੇ ਨੇ ਅਤੇ ਵਧਣ, ਪਰ ਜੇਕਰ ਖੇਡ ਵਿੱਚ ਉਹਨਾਂ ਦੀ ਸਮਰੱਥਾ ਹੈ, ਰੁਚੀ ਹੈ, ਤਾਂ ਸਕੂਲ, ਕਾਲਜ, ਪਰਿਵਾਰ, ਆਸ ਪਾਸ ਦੇ ਲੋਕ, ਹਰ ਕਿਸੇ ਨੂੰ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਅਗਲੇ ਓਲੰਪਿਕ ਦੇ ਲਈ ਹਰ ਕਿਸੇ ਨੂੰ ਸੁਪਨੇ ਸਜਾਉਣੇ ਚਾਹੀਦੇ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਫਿਰ ਇੱਕ ਵਾਰ ਬਰਸਾਤ ਰੁੱਤ, ਲਗਾਤਾਰ ਤਿਉਹਾਰਾਂ ਦਾ ਮਾਹੌਲ, ਇੱਕ ਤਰ੍ਹਾਂ ਨਾਲ ਇਸ ਸਮੇਂ ਦੀ ਸੰਵੇਦਨਾ ਹੀ ਨਵੀਂ ਹੁੰਦੀ ਹੈ। ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਅਗਲੀ ਵਾਰ ਮਨ ਕੀ ਬਾਤ ਵਿੱਚ ਫਿਰ ਕੁਝ ਗੱਲਾਂ ਕਰਾਂਗਾ। ਨਮਸਕਾਰ।